ਜੀਵਤ ਮਾਰੇ ਹਰ ਨਾਮ ਵਖਾਣੇ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਭਾਈ ਜਿਹੜਾ ਜਿਉਂਦੇ ਜੀ ਮਰ ਜਾਂਦਾ ਹੈ, ਜੀਵਤ ਭਾਵ ਤੋਂ ਮਰ ਜਾਂਦਾ ਹੈ, ਜਿਉਂਦੇ ਜੀ ਨਾਮ ਬਾਣੀ ਦਾ ਅਭਿਆਸ ਸਿਮਰਨ ਕਰਕੇ ਦੇ ਅਧਿਆਸ ਛੱਡ ਦਿੰਦਾ ਹੈ, ਆਤਮਕ ਜੀਵਨ ਨੂੰ ਪ੍ਰਾਪਤ ਕਰ ਲੈਂਦਾ ਹੈ, ਇਹ ਹੈ ਜੀਵਤ ਭਾਵ ਤੋਂ ਮਰਨਾ। ਜਿਹੜਾ ਜੀਵਤ ਭਾਵ ਤੋਂ ਮਰ ਜਾਂਦਾ ਹੈ ਤੇ ਵਾਹਿਗੁਰੂ ਦੇ ਨਾਮ ਨੂੰ ਉਚਾਰਨ ਕਰਦਾ,
ਐਸਾ ਭਗਾਉਤੀ ਉੱਤਮ ਹੋਏ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਭਾਈ ਐਸਾ ਜਿਹੜਾ ਭਗਉਤੀ ਹੈ, ਭਗਵਤ ਦਾ ਉਪਾਸ਼ਕ ਅਥਵਾ ਰੱਬ ਦਾ ਭਗਤ, ਉਹ ਸਭ ਤੋਂ ਉੱਤਮ ਅਵਸਥਾ ਦਾ ਮਾਲਕ ਹੁੰਦਾ ਹੈ।
ਨਾਨਕ ਸੱਚ ਸਮਾਵੈ ਸੋਏ।
ਫਿਰ ਉਹ ਜਿਹੜਾ ਭਗਉਤੀ ਭਗਤ ਹੈ, ਉਹ ਸਤਿਸ਼੍ਰੀ ਵਾਹਿਗੁਰੂ ਪਰਮੇਸ਼ਰ ਦੇ ਵਿੱਚ ਵੀ ਅਭੇਦ ਹੋ ਜਾਂਦਾ ਹੈ।
ਮਹਿਲਾ ਤੀਜਾ ਅੰਤਰ ਕਪਟ ਭਗਉਤੀ ਕਹਾਏ।
ਹੁਣ ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਅਸਲੀ ਭਗਉਤੀ ਭਗਤ ਦੀ ਅਵਸਥਾ ਬਿਆਨ ਕਰਕੇ ਤੇ ਜਿਹੜੇ ਪਖੰਡੀ ਨੇ ਹੁਣ ਉਹਨਾਂ ਦਾ ਪਰਦਾ ਵੀ ਫਾਸ਼ ਕਰਦੇ ਹਨ, ਜਿਨ੍ਹਾਂ ਦੇ ਅੰਦਰ ਕਪਟ ਹੈ, ਬੇਈਮਾਨੀ ਹੈ, ਧੋਖਾ ਹੈ, ਲੋਭ ਹੈ, ਛਲ ਹੈ, ਭਗਉਤੀ ਕਹਾਏ ਤੇ ਆਪਣੇ ਆਪ ਨੂੰ ਰੱਬ ਦੇ ਭਗਤ ਖਵਾਉਂਦੇ ਹਨ।
ਪਾਖੰਡ ਪਾਰ ਬ੍ਰਹਮ ਕਦੇ ਨਾ ਪਾਏ।
ਉਹਨਾਂ ਨੂੰ ਸਮਝ ਲੈਣਾ ਚਾਹੀਦਾ ਹੈ ਵੀ ਪਖੰਡ ਕਰਕੇ ਜਿਨ ਮਨ ਹੋਰ ਮੁੱਖ ਹੋਰ ਸੇ ਕੰਢੇ ਕੱਚਿਆ, ਮਨ ਦੇ ਵਿੱਚ ਕੁਝ ਹੋਰ ਭਾਵਨਾ ਤੇ ਬਾਹਰੋਂ ਕੁਝ ਹੋਰ ਬਣ ਕੇ ਦਿਖਾਉਣਾ, ਬਈ ਇਹ ਪਖੰਡ ਕਰਕੇ ਕਦੇ ਵੀ ਉਸ ਅਕਾਲ ਪੁਰਖ ਵਾਹਿਗੁਰੂ ਨੂੰ ਪ੍ਰਾਪਤ ਨਹੀਂ ਕਰ ਸਕਦੇ।
ਪਰ ਨਿੰਦਾ ਕਰੇ ਅੰਤਰ ਮਲ ਲਾਏ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਭਾਈ ਜਿਹੜੇ ਪਖੰਡੀ ਲੋਕ ਨੇ ਹੋਰ ਮਹਾਂਪੁਰਖਾਂ ਦੀ ਨਿੰਦਿਆ ਵੀ ਕਰਦੇ ਨੇ ਤੇ ਬਲਕਿ ਅੰਤਰ ਮਲ ਲਾਏ, ਉਹ ਤੇ ਪ੍ਰਾਈ ਨਿੰਦਿਆ ਕਰਕੇ ਆਪਣੇ ਅੰਦਰ ਹਉਮੈ ਹੰਕਾਰ ਦੀ ਪਾਪਾਂ ਦੀ ਮੈਲ ਨੂੰ ਲਾ ਲੈਂਦੇ ਹਨ।
ਬਾਹਰ ਮਲ ਧੋਵੈ ਮਨ ਕੀ ਝੂਠ ਨ ਜਾਏ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਭਾਈ ਜਿਹੜੇ ਕਰਮ ਕਾਂਡੀ ਲੋਕ ਨੇ, ਬਾਹਰੋਂ ਚਾਹੇ ਕਿੰਨੀ ਵੀ ਮੈਲ ਧੋਈ ਜਾਣ, ਹੱਥ ਮਾਂਜੀ ਜਾਣ, ਸ਼੍ਰੀ ਇਸ਼ਨਾਨ ਵੀ ਕਰੀ ਜਾਣ, ਕੱਪੜੇ ਵੀ ਧੋਈ ਜਾਣ, ਬਾਹਰੋਂ ਮਲ ਤਾਂ ਧੋਂਦੇ ਨੇ, ਪਰ ਹਜ਼ੂਰ ਕਹਿੰਦੇ ਮਨ ਕੀ ਝੂਠ ਨਾ ਜਾਏ। ਜਿਹੜੀ ਮਨ ਦੀ ਝੂਠ ਹੈ, ਮਨ ਦੀ ਅਪਵਿੱਤਰਤਾ ਹੈ ਤੇ ਜਿਹੜੀ ਮਨ ਦੀ ਭਾਈ ਇਹ ਨਾਪਾਕੀ ਹੈ, ਇਹ ਕਦੇ ਵੀ ਨਹੀਂ ਜਾ ਸਕਦੀ।
ਸਤਸੰਗਤ ਸਿਉ ਬਾਦ ਰਚਾਏ।
ਧੰਨ ਗੁਰੂ ਅਮਰਦਾਸ ਮਹਾਰਾਜ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਭਾਈ ਕਈ ਐਸੇ ਵੀ ਪਖੰਡੀ ਆਉਂਦੇ ਨੇ ਵੀ ਜਿਹੜੇ ਸਤਸੰਗਤ ਦੇ ਨਾਲ ਆ ਕੇ, ਭਾਵ ਜਿਹੜੇ ਸਤਸੰਗੀ ਗੁਰਮੁਖ ਜਨ ਹਨ, ਉਹਨਾਂ ਗੁਰਸਿੱਖਾਂ ਦੇ ਨਾਲ ਆ ਕੇ ਚਰਚਾ ਵੀ ਕਰਦੇ ਨੇ, ਬਹਿਸ ਮੁਬਾਹਸੀ ਵੀ ਕਰਦੇ ਨੇ ਤੇ ਝਗੜਾ ਵੀ ਰਚਾਉਂਦੇ ਹਨ।
ਅੰਧਨ ਦੁਖੀਆ ਦੂਜੇ ਪਾਏ ਰਚਾਏ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਭਾਈ ਜਿਹੜੇ ਦੂਜੇ ਪਾਸੇ ਪ੍ਰੇਮ ਕਰਕੇ ਪਰਮੇਸ਼ਰ ਨੂੰ ਛੱਡ ਕੇ ਹੋਰ ਪਾਸੇ ਰਚਾਏ ਦਾ ਅਰਥ ਹੈ ਤਦਾਕਾਰ ਹੋਏ ਰਹਿੰਦੇ ਨੇ, ਅੰਦਨ ਦੁਖੀਆ, ਉਹ ਤੇ ਰਾਤ ਦਿਨ ਭਾਈ ਦੁਖੀ ਰਹਿੰਦੇ ਹਨ।
ਹਰ ਨਾਮ ਨ ਚੇਤੈ ਬਹੁ ਕਰਮ ਕਮਾਏ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਭਾਈ ਜਿਹੜੇ ਐਸੇ ਪਖੰਡੀ ਲੋਕ ਨੇ, ਉਹ ਹੋਰ ਤਾਂ ਬਹੁਤ ਸਾਰੇ ਕਰਮ ਕਰਦੇ ਨੇ ਪਰ ਵਾਹਿਗੁਰੂ ਦੇ ਨਾਮ ਨੂੰ ਉਹ ਚੇਤੇ ਨਹੀਂ ਕਰ ਸਕਦੇ।
ਪੂਰਬ ਲਿਖਿਆ ਸੋ ਮੇਟਣਾ ਨਾ ਜਾਏ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਉਹਨਾਂ ਦੇ ਮੱਥੇ ਤੇ ਪਹਿਲਾਂ ਹੀ ਕੋਈ ਇਹੋ ਜਿਹਾ ਪਾਪਾਂ ਦਾ ਲੇਖ ਲਿਖਿਆ ਹੋਇਆ ਹੈ ਔਰ ਉਹ ਕਿਸੇ ਤਰ੍ਹਾਂ ਵੀ ਮਿਟਿਆ ਨਹੀਂ ਜਾ ਸਕਦਾ।
ਨਾਨਕ ਬਿਨ ਸਤਿਗੁਰ ਸੇਵੇ ਮੋਖ ਨਾ ਪਾਏ।
ਧੰਨ ਗੁਰੂ ਅਮਰਦਾਸ ਮਹਾਰਾਜ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਭਾਈ ਬਿਨਾਂ ਸਤਿਗੁਰੂ ਦੀ ਸੇਵਾ ਤੋਂ ਉਹ ਕਦੇ ਵੀ ਮੋਖ ਦਾ ਅਰਥ ਹੈ ਛੁਟਕਾਰਾ, ਭਾਵ ਮੁਕਤੀ ਨਹੀਂ ਪ੍ਰਾਪਤ ਕਰ ਸਕਦੇ।
ਪੌੜੀ ਸਤਿਗੁਰੂ ਜਿਨੀ ਤੇ ਆਇਆ ਸੇ ਕਰਨ ਸਵਾਹੀ।
ਹੁਣ ਪੌੜੀ ਅੰਦਰ ਧੰਨ ਗੁਰੂ ਰਾਮਦਾਸ ਮਹਾਰਾਜ ਸੱਚੇ ਪਾਤਸ਼ਾਹ ਸਤਿਗੁਰੂ ਦੇ ਸਿਮਰਨ ਦੀ ਮਹਿਮਾ ਬਿਆਨ ਕਰਦੇ ਹਨ, ਗੁਰਮੁਖੋ ਜਿਨ੍ਹਾਂ ਨੇ ਸਤਿਗੁਰੂ ਨੂੰ ਤੇ ਆਇਆ ਹੈ ਸੇ ਕੜਨ ਸਵਾਹੀ। ਸਵਾਹੀ ਦਾ ਅਰਥ ਇੰਦਰੀਆਂ, ਉਹ ਆਪਣੀਆਂ ਇੰਦਰੀਆਂ ਨੂੰ ਕੜ ਲੈਂਦੇ ਨੇ, ਭਾਵ ਉਹਨਾਂ ਨੂੰ ਵਸ ਕਰ ਲੈਂਦੇ ਨੇ। ਅੰਤਰ ਗੁਰ ਆਰਾਧਨਾ ਜਿਹਵਾ ਜਪ ਗੁਰ ਨਾਉ, ਨੇਤਰੀ ਸਤਿਗੁਰ ਪੇਖਣਾ ਸ਼੍ਰਵਣੀ ਸੁਣਨਾ ਗੁਰ ਨਾਉ। ਇਸ ਢੰਗ ਦੇ ਨਾਲ ਸੇ ਕੜਨ ਸਵਾਹੀ, ਉਹ ਆਪਣੀਆਂ ਇੰਦਰੀਆਂ ਨੂੰ ਕੜ ਲੈਂਦੇ ਨੇ, ਵਸ ਕਰ ਲੈਂਦੇ ਹਨ। ਦੂਜਾ ਕੁਛ ਵਿਦਵਾਨਾਂ ਨੇ ਸੇ ਕਾੜ ਨਾ ਸਵਾਹੀ ਇਉਂ ਵੀ ਪਾਠ ਕੀਤਾ ਹੈ, ਕਿਉਂਕਿ ਜਿਹੜੇ ਵਿਆਕਰਨ ਨੂੰ ਮੰਨਣ ਵਾਲੇ ਵਿਦਵਾਨ ਨੇ ਉਹ ਕਹਿੰਦੇ ਵੀ ਕਾੜ ਰਾੜੇ ਨੂੰ ਸਿਹਾਰੀ ਲੱਗੀ ਹੋਈ ਹੈ, ਕੜਨ ਇਕੱਠਾ ਪਾਠ ਨਹੀਂ ਹੋ ਸਕਦਾ। ਪਰ ਉਹਨਾਂ ਨੂੰ ਇਹ ਗੱਲ ਵੀ ਸਮਝ ਲੈਣੀ ਚਾਹੀਦੀ ਹੈ ਬਈ ਸਤਿਗੁਰੂ ਦੀ ਬਾਣੀ ਤੁਰਕੀ ਬਾਣੀ ਹੈ ਅਤੇ ਜਿਹੜੇ ਵਿਆਕਰਨ ਦੇ ਨਿਯਮ ਉਹ ਕਿਸੇ ਮਨੁੱਖ ਦੇ ਬਣਾਏ ਹੋਏ ਨੇ। ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਨੇ ਕੋਈ ਐਸਾ ਵਿਆਕਰਨ ਨਹੀਂ ਸੀ ਬਣਾਇਆ। ਸਤਿਗੁਰੂ ਦੀ ਬਾਣੀ ਜਿਹੜੀ ਲੌਕਿਕ ਕਾਵ ਹੈ ਅਤੇ ਹੋਰ ਦੁਨਿਆਵੀ ਰਾਗ ਨੇ ਅਤੇ ਹੋਰ ਚਾਹੇ ਕੋਈ ਨਿਰੁਕਤ ਹੈ ਅਤੇ ਚਾਹੇ ਕੋਈ ਪਿੰਗਲ ਹੈ ਅਤੇ ਚਾਹੇ ਕੋਈ ਵਿਆਕਰਨ ਹੈ ਉਸ ਤੋਂ ਸੁਤੰਤਰ ਵੀ ਹੈ। ਜਿੱਥੇ ਪ੍ਰਕਾਰਨ ਠੀਕ ਢੁਕਦਾ ਹੋਵੇ ਉਹ ਅਰਥ ਕਰਨਾ ਠੀਕ ਹੁੰਦਾ ਹੈ, ਅਤੇ ਜੇ ਕੋਈ ਵਿਆਕਰਨ ਦੇ ਹਿਸਾਬ ਦੇ ਨਾਲ ਕੋਈ ਲਾਗ ਮਾਤਰ ਵੱਧ ਘੱਟ ਵੀ ਜਾਪਦੀ ਹੈ ਬਈ ਉੱਥੇ ਵਿਆਕਰਨ ਦੀ ਹੋਰ ਖੋਜ ਕਰਨ ਦੀ ਲੋੜ ਹੁੰਦੀ ਹੈ। ਗੁਰਬਾਣੀ ਨੂੰ ਉਸੇ ਤਰ੍ਹਾਂ ਹੀ ਸਵੀਕਾਰ ਕਰਨਾ ਬਣਦਾ। ਹਜ਼ੂਰ ਕਹਿੰਦੇ ਨੇ ਸਤਿਗੁਰ ਜਿਨੀ ਧਿਆਇਆ, ਜਿਨ੍ਹਾਂ ਨੇ ਸਤਿਗੁਰੂ ਨੂੰ ਧਿਆਇਆ ਹੈ ਉਹ ਆਪਣੀਆਂ ਇੰਦਰੀਆਂ ਨੂੰ ਕੜ ਲੈਂਦੇ ਨੇ, ਵਸ ਕਰ ਲੈਂਦੇ ਨੇ। ਅਤੇ ਦੂਜਾ ਅਰਥ ਵਿਆਕਰਨ ਵਾਲੇ ਵਿਦਵਾਨਾਂ ਨੇ ਇਹ ਕੀਤਾ ਸੇ ਕੜ ਨਾ ਸੁਆਹੀ, ਉਹ ਕੜ ਦਾ ਅਰਥ ਹੈ ਕਦੇ ਕੜਦੇ ਨਹੀਂ, ਕਰੁੱਝਦੇ ਨਹੀਂ, ਕਦੇ ਝੂਰਦੇ ਨਹੀਂ ਅਤੇ ਹਮੇਸ਼ਾ ਲਈ ਸੁੱਖ ਦੀ ਨੀਂਦਰ ਸੌਂਦੇ ਹਨ, ਇਸ ਤਰ੍ਹਾਂ ਵੀ ਅਰਥ ਕੀਤਾ ਹੈ। ਜਾਂ ਸੇ ਕੜ ਨਾ ਸੁਆਹੀ, ਸੁਆਹੀ ਦਾ ਅਰਥ ਸੁਬਾਹ ਦਾ ਵੀ ਕੀਤਾ ਹੈ ਬਈ ਉਹ ਸਵੇਰੇ ਉੱਠ ਕੇ ਵਾਹਿਗੁਰੂ ਦਾ ਸਿਮਰਨ ਕਰਦੇ ਹਨ, ਅਤੇ ਸੇ ਕੜ ਨਾ, ਉਹ ਕਦੇ ਫਿਰ ਕਰੁੱਝਦੇ ਨਹੀਂ, ਕਦੇ ਝੁਰਦੇ ਨਹੀਂ, ਹਮੇਸ਼ਾ ਲਈ ਆਨੰਦ ਵਿੱਚ ਹੀ ਰਹਿੰਦੇ ਹਨ।
ਸਤਿਗੁਰ ਜਿਨੀ ਧਿਆਇਆ ਸੇ ਤ੍ਰਿਪਤ ਅਗਾਹੀ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ ਭਾਈ ਜਿਨ੍ਹਾਂ ਨੇ ਸਤਿਗੁਰੂ ਨੂੰ ਧਿਆਇਆ ਹੈ ਸੇ ਤ੍ਰਿਪਤ ਅਗਾਹੀ, ਉਹ ਮਨ ਕਰਕੇ ਵੀ ਤ੍ਰਿਪਤ ਹੋ ਗਏ ਤੇ ਸਰੀਰ ਕਰਕੇ ਵੀ ਉਹ ਐਨ ਤ੍ਰਿਪਤ ਹੋ ਗਏ ਹਨ।
ਸਤਿਗੁਰ ਜਿਨੀ ਧਿਆਇਆ ਤਿੰਨ ਜਮ ਡਰ ਨਾਹੀ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ ਭਾਈ ਜਿਨ੍ਹਾਂ ਨੇ ਸਤਿਗੁਰੂ ਨੂੰ ਧਿਆਇਆ ਹੈ ਤੇ ਫਿਰ ਉਹਨਾਂ ਨੂੰ ਜਮਾਂ ਦਾ ਡਰ ਵੀ ਨਹੀਂ ਵਿਆਪ ਸਕਦਾ, ਉਹ ਜਮਾਂ ਦੇ ਡਰ ਤੋਂ ਵੀ ਮੁਕਤ ਹੋ ਜਾਂਦੇ ਹਨ।
ਜਿਨ ਕੋ ਹੋਆ ਕਿਰਪਾਲ ਹਰ ਸੇ ਸਤਿਗੁਰ ਪੈਰੀ ਪਾਹੀ।
ਧੰਨ ਗੁਰੂ ਰਾਮਦਾਸ ਮਹਾਰਾਜ ਸੱਚੇ ਪਾਤਸ਼ਾਹ ਫਰਮਾਉਂਦੇ ਨੇ ਭਾਈ ਜਿਨ੍ਹਾਂ ਤੇ ਮੇਰਾ ਵਾਹਿਗੁਰੂ ਕਿਰਪਾਲੂ ਹੋਇਆ ਹੈ, ਪ੍ਰਸੰਨ ਹੋਇਆ ਹੈ, ਸੇ ਸਤਿਗੁਰ ਪੈਰੀ ਪਾਹੀ, ਉਹ ਗੁਰਸਿੱਖ ਮਾਈ ਪਾਈ ਆ ਕੇ ਸਤਿਗੁਰੂ ਦੇ ਚਰਨੀ ਪੈਂਦੇ ਹਨ।
ਤਿੰਨ ਐਥੈ ਓਥੈ ਮੁਖ ਉਜਲੇ ਹਰ ਦਰਗਹਿ ਪੈਧੇ ਜਾਹੀ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ ਪਾਈ ਫਿਰ ਉਹਨਾਂ ਦੇ ਐਥੈ ਇਸ ਮਾਤ ਲੋਕ ਦੇ ਅੰਦਰ ਵੀ ਤੇ ਓਥੈ ਪਰਲੋਕ ਦੇ ਅੰਦਰ ਵੀ ਮੁਖ ਉਜਲੇ ਹੁੰਦੇ ਨੇ, ਹਰ ਦਰਗਹਿ ਪੈਦੇ ਜਾਈ ਤੇ ਵਾਹਿਗੁਰੂ ਦੀ ਦਰਗਾਹ ਦੇ ਵਿੱਚ ਵੀ ਬੜੇ ਪੈਦੇ ਸਤਿਕਾਰੇ ਹੋਏ ਜਾਂਦੇ ਹਨ। ਜਿਵੇਂ ਕਿਸੇ ਲਾੜੇ ਨੂੰ ਨਵੇਂ ਬਸਤਰ ਪੁਸ਼ਾਕਾਂ ਪਹਿਨਾ ਕੇ ਸ਼ਿੰਗਾਰ ਕੇ ਲਿਜਾਇਆ ਜਾਂਦਾ ਹੈ, ਇਸੇ ਤਰ੍ਹਾਂ ਵਾਹਿਗੁਰੂ ਦੇ ਪਿਆਰੇ ਉਹ ਵਾਹਿਗੁਰੂ ਦੀ ਦਰਗਾਹ ਦੇ ਵਿੱਚ ਵੀ ਲਾੜਿਆਂ ਵਾਂਗੂ ਸਜ ਧਜ ਕੇ ਜਾਂਦੇ ਹਨ।
ਸਲੋਕ ਮਹੱਲਾ ਦੂਜਾ ਜੋ ਸਿਰ ਸਾਈ ਨਾਨਵੈ ਸੋ ਸਿਰ ਦੀ ਜੈ ਡਾਰ।
ਧੰਨ ਗੁਰੂ ਅੰਗਦ ਦੇ ਮਹਾਰਾਜ ਸੱਚੇ ਪਾਤਸ਼ਾਹ ਦੇ ਚਰਨਾਂ ਦੇ ਵਿੱਚ ਕੋਈ ਨੌਜਵਾਨ ਆਇਆ ਔਰ ਉਸਨੇ ਨਮਸਕਾਰ ਨਹੀਂ ਕੀਤੀ ਅਤੇ ਬਸ ਆਪਣੇ ਹੰਕਾਰ ਦੇ ਵਿੱਚ ਹੀ ਬਸ ਖੜਾ ਰਿਹਾ ਅਤੇ ਫਿਰ ਕੁਛ ਸਮਾਂ ਬੈਠ ਗਿਆ। ਧੰਨ ਗੁਰੂ ਅੰਗਦ ਦੇ ਮਹਾਰਾਜ ਸੱਚੇ ਪਾਤਸ਼ਾਹ ਨੇ ਉਸ ਵੇਲੇ ਉਹਨੂੰ ਇਹ ਉਪਦੇਸ਼ ਦਿੱਤਾ ਜੋ ਸਿਰ ਸਾਈਂ ਨਾਨਵੈ ਸੋ ਸਿਰ ਦੀ ਜੈ ਡਰ, ਭਈ ਜਿਹੜਾ ਸਿਰ ਸਾਈਂ ਦੇ ਅੱਗੇ ਨਹੀਂ ਝੁਕਦਾ, ਜਿਹੜਾ ਅਸੀਸ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਚਰਨਾਂ 'ਤੇ ਨਹੀਂ ਝੁਕਦਾ ਸੋ ਸਿਰ ਦੀ ਜੈ ਡਰ, ਵੀ ਉਹ ਸਿਰ ਨੂੰ ਤਾਂ ਕੱਟ ਕੇ ਪਰੇ ਸੁੱਟ ਦੇਣਾ ਚਾਹੀਦਾ ਹੈ।
ਨਾਨਕ ਜਿਸ ਪਿੰਜਰ ਮਹਿ ਬਿਰਹਾ ਨਹੀਂ ਸੋ ਪਿੰਜਰ ਲੈ ਜਾਰ।
ਧੰਨ ਗੁਰੂ ਅੰਗਦ ਦੇ ਮਹਾਰਾਜ ਸੱਚੇ ਪਾਤਸ਼ਾਹ ਫਰਮਾਉਂਦੇ ਨੇ ਭਾਈ ਜਿਸ ਪਿੰਜਰੇ ਸਰੀਰ ਦੇ ਅੰਦਰ ਵਾਹਿਗੁਰੂ ਦਾ ਪ੍ਰੇਮ ਨਹੀਂ ਹੈ ਉਹ ਵੀ ਇੱਕ ਮੁਰਦਾ ਹੀ ਲਾਸ਼ ਹੈ, ਸੋ ਪਿੰਜਰ ਲੈ ਜਾਰ, ਬਈ ਉਸ ਪਿੰਜਰ ਸਰੀਰ ਨੂੰ ਵੀ ਲੈ ਕੇ ਭਾਈ ਸਾੜ ਦਿਓ। ਜੇ ਵਾਹਿਗੁਰੂ ਦਾ ਪਿਆਰ ਨਹੀਂ ਸਾਡੇ ਸਰੀਰ ਦੇ ਅੰਦਰ ਉਹ ਵੀ ਮੁਰਦੇ ਸਮਾਨ ਹੀ ਹੈ, ਤੇ ਜਿਵੇਂ ਮੁਰਦੇ ਨੂੰ ਆਪਾਂ ਜਲਾ ਹੀ ਦਿੰਦੇ ਹਾਂ, ਹੋਰ ਕੀ ਕਰਦੇ ਹਾਂ। ਜਿਹੜਾ ਸਿਰ ਸਾਈਂ ਦੇ ਚਰਨਾਂ 'ਤੇ ਨਹੀਂ ਝੁਕਦਾ ਉਹ ਸਿਰ ਕਲਮ ਕਰਕੇ ਪਰੇ ਸੁੱਟ ਦੇਣਾ ਚਾਹੀਦਾ ਹੈ। ਅਤੇ ਜਿਸ ਸਰੀਰ ਦੇ ਅੰਦਰ ਵਾਹਿਗੁਰੂ ਦਾ ਪ੍ਰੇਮ ਨਹੀਂ ਤੇ ਉਹ ਸਰੀਰ ਨੂੰ ਵੀ ਲੈ ਕੇ ਭਾਈ ਅੱਗ ਵਿੱਚ ਸਾੜ ਦਿਓ।
ਮਹਿਲਾ ਪੰਜਵਾਂ ਮੁੰਡਾ ਭੁੱਲੀ ਨਾਨਕਾ ਫਿਰ ਫਿਰ ਜਨਮ ਮੁਈਆਸ।
ਧੰਨ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਹੁਣ ਅੱਗੇ ਸਾਨੂੰ ਉਪਦੇਸ਼ ਦਿੰਦੇ ਹਨ, ਮੁੰਡੋ ਭੁੱਲੀ ਨਾਨਕਾ ਫਿਰ ਫਿਰ ਜਨਮ ਮੁਈਆਸ। ਇਹ ਜਿਹੜੀ ਦੁਨੀਆ ਹੈ, ਮਨਮੁੱਖ ਸ੍ਰਿਸ਼ਟੀ ਹੈ, ਮੁੰਡੋ ਦਾ ਅਰਥ ਹੈ ਮੁੱਢ ਤੋਂ। ਮੁੱਢ ਕੀ ਹੈ? ਅਕਾਲ ਪੁਰਖ ਵਾਹਿਗੁਰੂ, ਉਸ ਤੋਂ ਹੀ ਤਾਂ ਸਾਰਾ ਸੰਸਾਰ ਪੈਦਾ ਹੋਇਆ। ਨਸਲੀ ਮੂਲ ਕਾਰਨ ਤੇ ਉਹੀ ਹੈ ਜਿਸਨੂੰ ਆਦ ਸੱਚ ਜੁਗਾਦ ਸੱਚ ਕਹਿ ਕੇ ਗੁਰੂ ਮਹਾਰਾਜ ਨੇ ਉਚਾਰਨ ਕੀਤਾ ਹੈ। ਹਜ਼ੂਰ ਕਹਿੰਦੇ ਮੁੱਢੋ ਭੁੱਲੀ ਨਾਨਕਾ, ਜਿਹੜੀ ਮਨਮੁੱਖ ਸ੍ਰਿਸ਼ਟੀ ਹੈ ਉਹ ਮੁੱਢ ਸਰੂਪ ਅਕਾਲ ਪੁਰਖ ਤੋਂ ਹੀ ਭੁੱਲੀ ਹੋਈ ਹੈ। ਫਿਰ ਫਿਰ ਜਾਨੋ ਮੁਈਆਸ, ਇਸੇ ਕਰਕੇ ਮੁੜ ਮੁੜ ਕੇ ਜੰਮਦੀ ਤੇ ਮਰਦੀ ਰਹਿੰਦੀ ਹੈ।
ਕਸਤੂਰੀ ਕੈ ਭੋਲੜੈ ਗੰਦੇ ਡੁੰਮ ਪਈਆਸ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ ਭਾਈ ਜਿਹੜੀ ਮਨਮੁੱਖ ਸ੍ਰਿਸ਼ਟੀ ਹੈ ਉਹਦੀ ਹਾਲਤ ਉਸ ਹਰਨ ਵਰਗੀ ਹੈ ਜਿਹਦੀ ਨਾਭੀ ਵਿੱਚ ਕਸਤੂਰੀ ਦਾ ਨਾਪਾ ਹੁੰਦਾ, ਪਰ ਉਸਨੂੰ ਇਸ ਗੱਲ ਦਾ ਪਤਾ ਨਹੀਂ ਲੱਗਦਾ ਵੀ ਇਹ ਕਸਤੂਰੀ ਦਾ ਨਾਪਾ ਮੇਰੇ ਆਪਣੇ ਹੀ ਜਿਸਮ ਦੇ ਅੰਦਰ ਹੈ। ਉਸ ਕਸਤੂਰੀ ਦੀ ਭਾਲ ਦੇ ਵਿੱਚ ਬਾਹਰ ਦੌੜਿਆ ਫਿਰਦਾ। ਕਸਤੂਰੀ ਕਹਿ ਭੋਲੜੈ, ਉਸ ਕਸਤੂਰੀ ਦੇ ਭੋਲੜੈ ਦਾ ਅਰਥ ਭੁਲੇਖੇ ਵਿੱਚ ਪਿਆ ਹੋਇਆ ਹਰਨ, ਗੰਦੇ ਡੁੰਮ ਪਈਆਸ, ਜਿਹੜੇ ਪਾਣੀ ਦੇ ਗੰਦੇ ਡੁੰਮ ਹੁੰਦੇ ਨੇ ਉਹਨਾਂ ਵਿੱਚ ਜਾ ਕੇ ਡਿੱਗ ਪੈਂਦਾ ਵੀ ਸ਼ਾਇਦ ਮੈਨੂੰ ਇੱਥੋਂ ਹੀ ਕਸਤੂਰੀ ਦਾ ਇਹ ਸੁੱਖ ਪ੍ਰਾਪਤ ਹੋ ਰਿਹਾ ਹੈ। ਇਸੇ ਤਰ੍ਹਾਂ ਹਜ਼ੂਰ ਕਹਿੰਦੇ ਜਿਹੜਾ ਇਹ ਭੁੱਲੜ ਜੀਵ ਹੈ ਇਹ ਵੀ ਉਸ ਹਰਨ ਵਰਗਾ ਹੈ। ਇਹ ਭਗਤੀ ਰੂਪੀ ਅਥਵਾ ਆਤਮਕ ਸੁੱਖ ਰੂਪੀ ਕਸਤੂਰੀ ਦੇ ਭੁਲੇਖੇ ਦੇ ਅੰਦਰ ਗੰਦੇ ਡੁੰਮ ਪਈ ਆਸ, ਜਿਹੜੇ ਗੰਦੇ ਡੁੰਮ ਕੀ ਨੇ? ਆਹ ਜਿਹੜੇ ਨਵਾਬ ਕਬਾਬ ਦੇ ਪਿਆਲੇ ਨੇ, ਮੀਟ ਸ਼ਰਾਬ ਦੇ ਪਿਆਲੇ ਨੇ, ਇਹ ਗੰਦੇ ਡੁੰਮਾਂ ਦੇ ਵਿੱਚ ਹੀ ਡੁੱਬ ਜਾਂਦੇ ਨੇ ਵੀ ਸ਼ਾਇਦ ਇੱਥੋਂ ਹੀ ਸਾਨੂੰ ਸੁੱਖ ਪ੍ਰਾਪਤ ਹੋ ਜਾਵੇਗਾ।
ਪਾਣੀ ਸੋ ਐਸਾ ਹਰ ਨਾਮ ਧਿਆਈ ਹੈ ਮਨ ਮੇਰੇ ਜੋ ਸਭਨਾ ਉਪਰ ਹੁਕਮ ਚਲਾਏ।
ਹੁਣ ਪੌੜੀ ਦੇ ਅੰਦਰ ਧੰਨ ਗੁਰੂ ਰਾਮਦਾਸ ਮਹਾਰਾਜ ਸੱਚੇ ਪਾਤਸ਼ਾਹ ਪਾਵਨ ਪਵਿੱਤਰ ਸਿੱਖਿਆ ਬਖਸ਼ਿਸ਼ ਕਰਦੇ ਹਨ ਤੇ ਉੱਤੋਂ ਬਖਤੇ ਦੁਆਰਾ ਮਨ ਨੂੰ ਹੀ ਸੰਬੋਧਨ ਕਰਕੇ ਉਪਦੇਸ਼ ਦਿੱਤਾ ਹੈ। ਸੋ ਐਸਾ ਹਰ ਨਾਮ ਧਿਆਈ ਹੈ ਮਨ ਮੇਰੇ, ਐ ਮੇਰੇ ਮਨਾ, ਉਹ ਐਸਾ ਸਰਵ ਇੱਛਾ ਪੂਰੀਆਂ ਕਰਨ ਵਾਲਾ ਤੇ ਸਾਰੇ ਸੁੱਖਾਂ ਦਾ ਦਾਤਾ ਅਕਾਲ ਪੁਰਖ ਵਾਹਿਗੁਰੂ ਦਾ ਨਾਮ ਹੈ ਤੇ ਉਸ ਨਾਮ ਨੂੰ ਹਮੇਸ਼ਾ ਲਈ ਧਿਆਉਣਾ ਚਾਹੀਦਾ। ਜੋ ਸਭਨਾ ਉੱਪਰ ਹੁਕਮ ਚਲਾਏ, ਕਿਸਦਾ ਨਾਮ ਧਿਆਉਣਾ ਚਾਹੀਦਾ ਹੈ? ਜੋ ਅਕਾਲ ਪੁਰਖ ਵਾਹਿਗੁਰੂ ਸਾਰਿਆਂ ਤੇ ਹੀ ਆਪਣਾ ਹੁਕਮ ਚਲਾ ਰਿਹਾ ਹੈ।
ਸੋ ਐਸਾ ਹਰ ਨਾਮ ਜਪੀਐ ਮਨ ਮੇਰੇ ਜੋ ਅੰਤੇ ਅਵਸਰ ਲੈ ਛਡਾਏ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ ਕਿ ਐ ਮੇਰੇ ਮਨ, ਉਹ ਐਸਾ ਅਕਾਲ ਪੁਰਖ ਵਾਹਿਗੁਰੂ ਦਾ ਨਾਮ ਹੈ ਜੋ ਸਾਰੇ ਸੁੱਖ ਬਖਸ਼ਿਸ਼ ਕਰਨ ਵਾਲਾ ਹੈ ਤੇ ਉਸ ਨਾਮ ਨੂੰ ਪਾਈ ਜਪਣਾ ਚਾਹੀਦਾ। ਜੋ ਅੰਤੀ ਅਵਸਰ ਲਏ ਛਡਾਏ, ਵੀ ਜਿਹੜਾ ਆਉਂਦੇ ਸਮੇਂ ਸਾਨੂੰ ਜਮਾਂ ਤੋਂ ਵੀ ਛਡਾ ਲਵੇਗਾ। ਜਿਸ ਦੀ ਰਸਨਾ ਤੇ ਨਾਮ ਹੁੰਦਾ ਹੈ, ਸਤਿਗੁਰੂ ਦੇ ਬਚਨ ਨੇ, ਏਕ ਚਿਤ ਜੇ ਇੱਕ ਸ਼ਿਨ ਧਿਆਇਓ ਕਾਲ ਫਾਸ ਕੇ ਬੀਚ ਨਾ ਆਇਓ। ਸ਼ਬਦ ਸੁਣੇ ਜਮ ਦੂਰੋਂ ਭਾਗੈ ਮਤ ਮਾਰੇ ਹਰ ਜੀਉ ਬੇਪਰਵਾਹ ਹੈ। ਜਿਹਦੀ ਰਸਨਾ ਤੇ ਨਾਮ ਹੁੰਦਾ ਹੈ ਉਹਦੇ ਨੇੜੇ ਜਮਦੂਤ ਆ ਹੀ ਨਹੀਂ ਸਕਦਾ। ਇਸੇ ਲਈ ਹਜ਼ੂਰ ਕਹਿੰਦੇ ਵੀ ਉਹ ਐਸਾ ਵਾਹਿਗੁਰੂ ਦਾ ਨਾਮ ਹੈ ਵੀ ਜਿਹੜਾ ਆਉਂਦੇ ਸਮੇਂ ਸਾਨੂੰ ਜਮਾਂ ਤੋਂ ਵੀ ਛਡਾ ਲੈਂਦਾ, ਉਹ ਨਾਮ ਜਪਣਾ ਚਾਹੀਦਾ ਹੈ।
ਉਹ ਐਸਾ ਹਰ ਨਾਮ ਜਪੀਐ ਮਨ ਮੇਰੇ ਜੋ ਮਨ ਕੀ ਤ੍ਰਿਸ਼ਨਾ ਸਭ ਭੁੱਖ ਗਵਾਏ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਐ ਮੇਰੇ ਮਨ, ਉਹ ਐਸਾ ਵਾਹਿਗੁਰੂ ਪਰਮੇਸ਼ਰ ਦਾ ਨਾਮ ਹੈ ਜੋ ਸਾਰੇ ਸੁੱਖ ਬਖਸ਼ਿਸ਼ ਕਰਨ ਵਾਲਾ ਹੈ। ਉਸ ਨਾਮ ਨੂੰ ਜਪਣਾ ਚਾਹੀਦਾ ਜੋ ਸਾਡੇ ਮਨ ਦੀ ਤ੍ਰਿਸ਼ਨਾ ਨੂੰ ਤੇ ਜਿਹੜੀ ਆਸਾ ਦੀ ਭੁੱਖ ਹੈ ਸਾਰੀ ਗੁਆ ਦਿੰਦਾ ਹੈ।
ਗੁਰਮੁਖ ਨਾਮ ਜਪਿਆ ਵੱਡ ਭਾਗੀ ਤਿੰਨ ਨਿੰਦਕ ਦੁਸ਼ਟ ਸਭ ਪੈਰੇ ਪਾਏ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਭਾਈ ਉਹ ਜਿਹੜਾ ਵਾਹਿਗੁਰੂ ਦਾ ਨਾਮ ਹੈ ਜਿਸ ਵਡਭਾਗੀ ਨੇ ਗੁਰੂ ਦੁਆਰਾ ਉਸ ਨਾਮ ਨੂੰ ਜਪਿਆ ਹੈ ਤੇ ਨਿੰਦਕ ਦੁਸ਼ਤਾਂ ਪੈਰੀ ਪਾਏ ਤੇ ਫਿਰ ਉਸ ਅਕਾਲ ਪੁਰਖ ਵਾਹਿਗੁਰੂ ਨੇ ਕਿਰਪਾ ਕਰਕੇ ਜਿੰਨੇ ਵੀ ਉਹਨਾਂ ਦੇ ਨਿੰਦਕ ਸਨ ਤੇ ਦੁਸ਼ਟ ਸਨ ਉਹ ਸਾਰੇ ਉਹਨਾਂ ਦੇ ਪੈਰੀ ਪਾ ਦਿੱਤੇ। ਇਹਦਾ ਮਤਲਬ ਇਹ ਹੈ ਵੀ ਜਿਹੜੇ ਵਡਭਾਗੀ ਗੁਰਸਿੱਖ ਮਾਈ ਪਾਈ ਗੁਰੂ ਵਾਲੇ ਹੋ ਕੇ ਨਾਮ ਨੂੰ ਜਪਦੇ ਹਨ ਤੇ ਫਿਰ ਜਿਹੜੇ ਨਿੰਦਕ ਦੁਸ਼ਟ ਉਹਨਾਂ ਦੇ ਵਿਰੋਧੀ ਨੇ ਉਹ ਵੀ ਆਖੀਰ ਉਹਨਾਂ ਦੇ ਚਰਨਾਂ ਤੇ ਆ ਕੇ ਝੁਕ ਜਾਂਦੇ ਹਨ।
ਨਾਨਕ ਨਾਮ ਅਰਾਧ ਸਭਨਾ ਤੇ ਵੱਡਾ ਸਭ ਨਾਵੈ ਅੱਗੇ ਆਣ ਨਿਵਾਏ।
ਧੰਨ ਗੁਰੂ ਰਾਮਦਾਸ ਮਹਾਰਾਜ ਸੱਚੇ ਪਾਤਸ਼ਾਹ ਮਨ ਨੂੰ ਸਮਝਾਉਂਦੇ ਹਨ ਨਾਨਕ ਨਾਮ ਆਰਾਧ ਸਭਨਾ ਤੇ ਵੱਡਾ ਕਿ ਐ ਮਨਾ ਤੂੰ ਉਸ ਵਾਹਿਗੁਰੂ ਦੇ ਨਾਮ ਨੂੰ ਆਰਾਧ ਜੋ ਸਾਰਿਆਂ ਤੋਂ ਵੱਡਾ ਹੈ ਜਿੰਨੇ ਵੀ ਸਾਧਨ ਨੇ ਸਾਰਿਆਂ ਤੋਂ ਸ਼੍ਰੋਮਣੀ ਨਾਮ ਹੈ ਕਲਮੈ ਰਾਮ ਨਾਮ ਸਾਰ ਸਭ ਨਾਵੈ ਅੱਗੇ ਆਣ ਨਵਾਏ ਵੀ ਉਸ ਵਾਹਿਗੁਰੂ ਪਰਮੇਸ਼ਰ ਨੇ ਜਿੰਨੇ ਵੀ ਲੋਕ ਨੇ ਉਸ ਨਾਮ ਦੇ ਅੱਗੇ ਲਿਆ ਕੇ ਸਾਰੇ ਹੀ ਝੁਕਾ ਦਿੱਤੇ। ਇਹਦਾ ਮਤਲਬ ਇਹ ਹੈ ਜਿਹਦੇ ਕੋਲੇ ਅਕਾਲ ਪੁਰਖ ਵਾਹਿਗੁਰੂ ਦਾ ਨਾਮ ਹੁੰਦਾ ਹੈ ਫਿਰ ਉਹਦੇ ਚਰਨਾਂ ਤੇ ਸਾਰਾ ਸੰਸਾਰ ਆ ਕੇ ਝੁਕਦਾ ਹੈ।
ਲੋਕ ਮਹੱਲਾ ਤੀਜਾ ਵੇਸ ਕਰੇ ਕੁਰੂਪ ਕੁਲੱਖਣੀ ਮਨ ਖੋਟੈ ਕੁੜਿਆਰ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਮਨਮੁਖ ਦੀ ਹਾਲਤ ਦੁਹਾਗਣ ਦੇ ਨਾਲ ਰਲਵੀਂ ਮਿਲਵੀਂ ਬਿਆਨ ਕਰਦੇ ਹਨ ਜਿਵੇਂ ਦੁਹਾਗਣ ਵੇਸ ਕਰੇ ਬੜੇ ਸੁੰਦਰ ਵੇਸ ਭੇਖ ਨੂੰ ਪੁਸ਼ਾਕ ਨੂੰ ਵੀ ਧਾਰਨ ਕਰਦੀ ਹੈ ਕਰੂਪ ਕੁਲੱਖਣੀ ਪਰ ਹੁੰਦੀ ਉਹ ਮਨ ਕਰਕੇ ਬਹੁਤ ਕਰੂਪ ਹੈ ਅਤੇ ਬਹੁਤ ਖੋਟੇ ਲੱਛਣਾਂ ਵਾਲੀ ਹੈ। ਮਨ ਖੋਟਾ ਕੂੜਿਆਰ ਉਹ ਮਨ ਕਰਕੇ ਖੋਟੀ ਹੈ ਅਤੇ ਕੂੜਿਆਰ ਝੂਠ ਦੇ ਵਿੱਚ ਲੱਗੀ ਹੋਣ ਕਰਕੇ ਉਹ ਝੂਠੀ ਵੀ ਹੈ।
ਫਿਰ ਕਹਿ ਪਾਣ ਨਾ ਚਲੇ ਹੁਕਮ ਕਰੇ ਗਾਵਾਰ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ ਭਾਈ ਇੱਕ ਤਾਂ ਕੋਈ ਕਰੂਪ ਹੋਵੇ ਅਤੇ ਦੂਸਰੀ ਕੁਲੱਖਣੀ ਹੋਵੇ ਅਤੇ ਮਨ ਦੀ ਖੋਟੀ ਅਤੇ ਕੂੜਿਆਰ ਹੋਵੇ ਉਹ ਚਾਹੇ ਕਿੰਨੇ ਵੀ ਸੁੰਦਰ ਕੱਪੜੇ ਪਾ ਲਵੇ ਪਰ ਉਹ ਕਦੇ ਸੁੰਦਰ ਨਹੀਂ ਬਣ ਸਕਦੀ ਉਹ ਕਦੇ ਪ੍ਰਵਾਨ ਨਹੀਂ ਹੋ ਸਕਦੀ। ਪਿਰਕੇ ਪਾਣੇ ਨਾ ਚੱਲੇ ਹਜ਼ੂਰ ਕਹਿੰਦੇ ਜਿਹੜੀ ਐਸੀ ਉਹ ਕਰੂਪ ਅਤੇ ਕੁਲੱਖਣੀ ਮਨ ਦੀ ਖੋਟੀ ਕੂੜਿਆਰ ਹੈ ਉਹ ਪਤੀ ਪਰਮੇਸ਼ਰ ਦੇ ਪਾਣੇ ਹੁਕਮ ਵਿੱਚ ਤਾਂ ਉਹ ਚੱਲਦੀ ਹੀ ਨਹੀਂ ਉਹ ਵਾਹਿਗੁਰੂ ਦਾ ਪਾਣਾ ਮਿੱਠਾ ਕਰਕੇ ਮੰਨਦੀ ਹੀ ਨਹੀਂ। ਹੁਕਮ ਕਰੇ ਗਾਵਾਰ ਉਹ ਐਸੀ ਗਾਵਾਰ ਮੂਰਖ ਮਨਮੁਖ ਇਸਤਰੀ ਹੈ ਉਹ ਤੇ ਅਕਾਲ ਪੁਰਖ ਤੇ ਵੀ ਹੁਕਮ ਕਰਦੀ ਹੈ ਜਿਵੇਂ ਕਈ ਐਸੀਆਂ ਵੀ ਇਸਤਰੀਆਂ ਹੁੰਦੀਆਂ ਨੇ ਉਹ ਆਪਣੇ ਪਤੀ ਨੂੰ ਕਹਿੰਦੀਆਂ ਨੇ ਬਈ ਤੈਨੂੰ ਸਾਡਾ ਹੁਕਮ ਮੰਨਣਾ ਪਵੇਗਾ ਪਰ ਇਹ ਗੱਲ ਅਸੂਲਨ ਤੌਰ ਤੇ ਗਲਤ ਹੁੰਦੀ ਹੈ। ਹਜ਼ੂਰ ਕਹਿੰਦੇ ਸੁਹਾਗਣ ਦੀ ਤਾਂ ਇਹ ਨਿਸ਼ਾਨੀ ਹੁੰਦੀ ਹੈ ਨਾਨਕ ਸੁਹਾਗਣ ਕਾ ਕੇ ਅਚਿਹਨ ਹੈ ਅੰਤਰ ਸੱਚ ਮੁਖ ਉਜਲਾ ਖਸਮੈ ਮਾਹੇ ਸਮਾਹੇ ਉਹ ਤੇ ਪਤੀ ਦੀ ਆਗਿਆ ਵਿੱਚ ਹੀ ਹਮੇਸ਼ਾ ਲਈ ਲੀਨ ਰਹਿੰਦੀ ਹੈ ਪਰ ਦੂਸਰੇ ਪਾਸੇ ਜਿਹੜੀ ਮਨਮੁਖ ਇਸਤਰੀ ਹੈ ਦੁਹਾਗਣ ਵਾਂਗ ਉਹ ਵਾਹਿਗੁਰੂ ਤੇ ਵੀ ਹੁਕਮ ਕਰਦੀ ਹੈ ਵੀ ਅਸੀਂ ਜਿਵੇਂ ਕਹਿੰਦੇ ਹਾਂ ਰੱਬ ਉਵੇਂ ਹੀ ਕਰੇ।
ਗੁਰ ਕੈ ਪਾਣ ਜੋ ਚੱਲੇ ਸਭ ਦੁੱਖ ਨਿਵਾਰਣ ਹਾਰ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਉਪਦੇਸ਼ ਦਿੰਦੇ ਨੇ ਭਾਈ ਜਿਹੜੀ ਮਨਮੁਖ ਇਸਤਰੀ ਹੈ ਉਹਨੂੰ ਗੁਰੂ ਦੇ ਭਾਣੇ ਦੇ ਅਨੁਸਾਰ ਚੱਲਣਾ ਚਾਹੀਦਾ ਤੇ ਜਿਹੜੀ ਗੁਰੂ ਦੇ ਭਾਣੇ ਦੇ ਅਨੁਸਾਰ ਚੱਲਦੀ ਹੈ ਸਭ ਦੁੱਖ ਨਿਵਾਰਨ ਹਾਰ ਉਹ ਫਿਰ ਸਾਰੇ ਦੁੱਖਾਂ ਨੂੰ ਨਿਵਾਰਨ ਹਾਰ ਬਣ ਜਾਂਦੀ ਹੈ ਕਿਉਂਕਿ ਜਿਹੜੀ ਗੁਰੂ ਦੇ ਭਾਣੇ ਵਿੱਚ ਚੱਲਦੀ ਹੈ ਤੇ ਸਤਿਗੁਰੂ ਸਾਰੇ ਦੁੱਖਾਂ ਨੂੰ ਨਿਵਰਤ ਕਰਨ ਵਾਲੇ ਨੇ ਉਹਦੇ ਸਾਰੇ ਦੁੱਖਾਂ ਨੂੰ ਨਿਵਰਤ ਕਰ ਦਿੰਦੇ ਹਨ।
ਲਿਖਿਆ ਮੇਟ ਨਾ ਸਕਿਆ ਜੋ ਤੁਰ ਲਿਖਿਆ ਕਰਤਾਰ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ ਭਾਈ ਵਾਹਿਗੁਰੂ ਦਾ ਲਿਖਿਆ ਮੇਟ ਨਹੀਂ ਸਕੀਦਾ ਲੇਖ ਨਾ ਮਿਟੀ ਹੈ ਸਖੀ ਜੋ ਲਿਖਿਆ ਕਰਤਾਰ ਜੋ ਤੁਰ ਲਿਖਿਆ ਕਰਤਾਰ ਜੋ ਉਸ ਕਰਤਾਰ ਨੇ ਸਿਰਜਣਹਾਰ ਅਕਾਲ ਪੁਰਖ ਨੇ ਤੁਰ ਤੋਂ ਮੱਥੇ ਤੇ ਲੇਖ ਲਿਖ ਦਿੱਤਾ ਹੈ ਉਹਨੂੰ ਕੋਈ ਵੀ ਮੇਟ ਨਹੀਂ ਸਕਦਾ।
ਮਨ ਤਨ ਸੋ ਪੇ ਕੰਤ ਕੋ ਸ਼ਬਦੇ ਧਰੇ ਪਿਆਰ।
ਪਰ ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਨਾਲ ਹੀ ਇਹ ਸਾਨੂੰ ਢੰਗ ਤਰੀਕਾ ਵੀ ਦੱਸਦੇ ਨੇ ਬਈ ਜਿਹੜੀ ਕਰੂਪ ਤੇ ਕੁਲੱਖਣੀ ਹੈ ਮਨਮੁਖ ਇਸਤਰੀ ਹੈ ਉਹ ਆਪਣਾ ਮਨ ਵੀ ਤੇ ਤਨ ਵੀ ਉਸ ਪਤੀ ਪਰਮੇਸ਼ਰ ਨੂੰ ਸੌਂਪ ਦੇਵੇ ਸ਼ਬਦੇ ਤਰੇ ਪਿਆਰ ਤੇ ਜਿਹੜਾ ਉਸਦਾ ਸ਼ਬਦੇ ਦਾ ਅਰਥ ਨਾਮ ਬਾਣੀ ਹੈ ਅਥਵਾ ਉਪਦੇਸ਼ ਹੈ ਅਥਵਾ ਸ਼ਬਦੇ ਦਾ ਅਰਥ ਹੁਕਮ ਹੈ ਸ਼ਬਦੇ ਤਰੇ ਪਿਆਰ, ਉਹਨੂੰ ਪਤੀ ਦੇ ਸ਼ਬਦ ਨਾਲ ਹੁਕਮ ਦੇ ਨਾਲ ਪਿਆਰ ਧਾਰਨ ਕਰਨਾ ਚਾਹੀਦਾ ਹੈ। ਜੋ ਵੀ ਉਸਦਾ ਪਤੀ ਹੁਕਮ ਕਰੇ, ਕੋਈ ਬਚਨ ਆਖੇ, ਉਹਨੂੰ ਸਤ ਕਰਕੇ ਮੰਨ ਲਵੇ।
ਬਿਨ ਨਾਵੇ ਕਿਨੇ ਨਾ ਪਾਇਆ, ਦੇਖੋ ਹਿਰਦੈ ਵਿਚਾਰ।
ਧੰਨ ਗੁਰੂ ਅਮਰਦਾਸ ਮਹਾਰਾਜ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਭਾਈ ਤੁਸੀਂ ਆਪਣੇ ਹਿਰਦੇ ਵਿੱਚ ਵਿਚਾਰ ਕਰਕੇ ਦੇਖ ਲਵੋ, ਬਿਨਾਂ ਨਾਮ ਤੋਂ ਕਿਸੇ ਨੇ ਵੀ ਉਸ ਵਾਹਿਗੁਰੂ ਪਰਮੇਸ਼ਰ ਨੂੰ ਪ੍ਰਾਪਤ ਨਹੀਂ ਕੀਤਾ। ਅਤੇ ਨਾਮ ਗੁਰੂ ਦੇ ਕੋਲੋਂ ਮਿਲਦਾ, ਅਤੇ ਨਾਮ ਪ੍ਰਾਪਤ ਕਰਨ ਵਾਸਤੇ ਤਨ ਮਨ ਧਨ ਗੁਰੂ ਨੂੰ ਅਰਪਣ ਕਰਨਾ ਪੈਂਦਾ। ਜਿਹੜਾ ਗੁਰਸਿੱਖ ਤਨ ਮਨ ਧਨ ਗੁਰੂ ਨੂੰ ਅਰਪਣ ਕਰ ਦੇਵੇ ਅਤੇ ਗੁਰੂ ਵੱਲੋਂ ਨਾਮ ਪ੍ਰਾਪਤ ਹੁੰਦਾ ਹੈ, ਅਤੇ ਫਿਰ ਜਿਹੜਾ ਉਸ ਨਾਮ ਦੇ ਨਾਲ ਪਿਆਰ ਧਾਰਨ ਕਰਦਾ ਹੈ, ਅਤੇ ਫਿਰ ਉਹਨੂੰ ਹੀ ਵਾਹਿਗੁਰੂ ਪਰਮੇਸ਼ਰ ਦੀ ਪ੍ਰਾਪਤੀ ਹੁੰਦੀ ਹੈ।
ਨਾਨਕ ਸਾਸ ਵਾਲਿਓ ਸੁਲੱਖਣੀ ਜੇ ਰਾਵੀ ਸਿਰ ਜਣਹਾਰ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਨੇ ਪਹਿਲਾਂ ਤੇ ਆਖਿਆ ਸੀ ਵੀ ਇਸ ਕਰੇ ਕਰੂਪ ਕੁਲੱਖਣੀ, ਉਸ ਕਰੂਪ ਤੇ ਕੁਲੱਖਣੀ ਦੀ ਥਾਂ ਤੇ ਕਹਿੰਦੇ ਨਾਨਕ ਸਾਸ ਸਵਾਲਿਓ ਸੁਲੱਖਣੀ। ਉਹ ਸਵਾਲਿਓ ਦਾ ਅਰਥ ਹੈ ਬਹੁਤ ਸੁੰਦਰ, ਸ਼ਲਾਘਾ ਯੋਗ, ਤੇ ਸੁਲੱਖਣੀ ਬਹੁਤ ਸੋਹਣੇ ਲੱਛਣਾਂ ਵਾਲੀ ਹੈ। ਜੇ ਰਾਵੀ ਸਿਰਜਣਹਾਰ, ਜਿਸਨੂੰ ਸਿਰਜਣਹਾਰ ਉਸ ਕਰਤਾ ਪੁਰਖ, ਉਸ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਨੇ ਰਾਵਿਆ ਹੈ, ਭਾਵ ਜਿਸ ਨੂੰ ਆਨੰਦ ਪ੍ਰਦਾਨ ਕੀਤਾ ਹੈ, ਉਹ ਜੀਵ ਰੂਪ ਇਸਤਰੀ ਬਹੁਤ ਸੁੰਦਰ ਸ਼ਲਾਘਾ ਯੋਗ ਤੇ ਸੁਲੱਖਣੀ ਬਣ ਗਈ ਹੈ।
ਮਹਲਾ ਤੀਜਾ, ਮਾਇਆ ਮੋਹ ਗੁਬਾਰ ਹੈ, ਤਿਸਦਾ ਨਾ ਦਿਸੈ ਉਰਵਾਰ ਨਾ ਪਾਰ।
ਧੰਨ ਗੁਰੂ ਅਮਰਦਾਸ ਮਹਾਰਾਜ ਸੱਚੇ ਪਾਤਸ਼ਾਹ ਦੇ ਚਰਨਾਂ ਵਿੱਚ ਗੁਰਸਿੱਖਾਂ ਨੇ ਬੇਨਤੀ ਕੀਤੀ, ਮਹਾਰਾਜ ਸਾਨੂੰ ਦੱਸੋ ਮਾਇਆ ਦਾ ਮੋਹ ਕਿਹੋ ਜਿਹਾ ਹੈ ਅਤੇ ਇਸ ਤੋਂ ਕਿਵੇਂ ਛੁਟਕਾਰਾ ਮਿਲ ਸਕਦਾ ਹੈ। ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ ਮਾਇਆ ਮੋਹ ਗੁਬਾਰ ਹੈ, ਵੀ ਜਿਹੜਾ ਮਾਇਆ ਦਾ ਮੋਹ ਹੈ ਇਹ ਤੇ ਗੁਬਾਰ, ਵੀ ਜਿਵੇਂ ਅੰਨਾ ਹਨੇਰਾ ਹੁੰਦਾ ਹੈ ਅਤੇ ਕੁੱਪ ਹਨੇਰੇ ਵਰਗਾ ਹੈ। ਦਿਸਦਾ ਨਾ ਦਿਸਦਾ ਉਰਵਾਰ ਨਾ ਪਾਰ, ਨਾ ਇਸਦਾ ਉਰਲਾ ਕਿਨਾਰਾ ਦਿਸਦਾ, ਨਾ ਹੀ ਪਰਲਾ ਕਿਨਾਰਾ ਇਸਦਾ ਨਜ਼ਰ ਆਉਂਦਾ ਹੈ। ਆ ਜਿਵੇਂ ਕਈ ਵਾਰੀ ਬਹੁਤਾ ਗਾੜਾ ਹਨੇਰਾ ਹੁੰਦਾ ਹੈ, ਬੱਦਲ ਵਾਈ ਵੀ ਹੁੰਦੀ ਅਤੇ ਮੱਸਿਆ ਦੀ ਰਾਤ ਨੂੰ ਜਦੋਂ ਬੱਦਲ ਵਾਈ ਹੋਵੇ, ਨਾ ਕੋਈ ਤਾਰਾ ਦਿਖਾਈ ਦਿੰਦਾ ਅਤੇ ਨਾ ਕੋਈ ਹੋਰ ਚੀਜ਼ ਪਈ ਦਿਖਾਈ ਦਿੰਦੀ ਹੈ, ਅਤੇ ਇਸੇ ਤਰ੍ਹਾਂ ਮਾਇਆ ਦਾ ਮੋਹ ਵੀ ਕੁੱਪ ਹਨੇਰੇ ਵਰਗਾ ਹੈ। ਜਾਂ ਗੁਬਾਰ ਦਾ ਅਰਥ ਆ ਜਦੋਂ ਕਈ ਵਾਰੀ ਧੁੰਦ ਪੈ ਜਾਂਦੀ ਹੈ, ਅਤੇ ਉਸ ਧੁੰਦ ਦੇ ਵਿੱਚ ਚਾਹੇ ਲਾਈਟਾਂ ਵੀ ਹੁੰਦੀਆਂ ਨੇ ਅਤੇ ਤਾਂ ਵੀ ਕੁਛ ਨਜ਼ਰ ਨਹੀਂ ਆਉਂਦਾ। ਇਹ ਜਿਹੜਾ ਮਾਇਆ ਦਾ ਮੋਹ ਹੈ, ਇਹ ਵੀ ਧੁੰਦ ਦੇ ਬੱਦਲਾਂ ਵਾਂਗੂ ਹੈ, ਹਨੇਰ ਪਾ ਦਿੰਦਾ ਹੈ ਅਤੇ ਉਸਦਾ ਕੋਈ ਉਰਵਾਰ ਪਾਰ ਵੀ ਨਜ਼ਰ ਨਹੀਂ ਆਉਂਦਾ।
ਮਨਮੁਖ ਅਗਿਆਨੀ ਮਹਾਂ ਦੁੱਖ ਪਾਏਂਦੇ, ਡੁੱਬੇ ਹਰ ਨਾਮ ਵਿਸਾਰ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ ਭਾਈ ਜਿਹੜੇ ਮਨਮੁਖ ਨੇ, ਅਗਿਆਨੀ ਨੇ, ਮਹਾਂ ਦੁੱਖ ਪਾਏਂਦੇ, ਉਹ ਮਾਇਆ ਦੇ ਮੋਹ ਦੇ ਕੁੱਪ ਹਨੇਰੇ ਦੇ ਵਿੱਚ ਬਹੁਤਾ ਦੁੱਖ ਪਾਉਂਦੇ ਨੇ, ਕਿਉਂਕਿ ਸਤਿਗੁਰੂ ਦੇ ਬਚਨ ਹੈ ਅੰਧਕਾਰ ਸੋ ਕਬਹਿ ਨਾ ਸੋਈ ਹੈ, ਰਾਜਾ ਰੰਕ ਦੋ ਮਿਲ ਰੋਈ ਹੈ। ਹਨੇਰੇ ਵਿੱਚ ਹਰ ਆਦਮੀ ਠੋਕਰਾਂ ਖਾਂਦਾ, ਆ ਜਦੋਂ ਬਹੁਤੀ ਧੁੰਦ ਪੈ ਜਾਵੇ ਐਕਸੀਡੈਂਟ ਹੁੰਦੇ ਨੇ, ਕਿੰਨੇ ਲੋਕ ਮਰਦੇ ਨੇ, ਜਾਨੀ ਮਾਲੀ ਨੁਕਸਾਨ ਹੁੰਦਾ ਹੈ। ਹਜ਼ੂਰ ਕਹਿੰਦੇ ਮਾਇਆ ਦੇ ਮੋਹ ਦੇ ਵੀ ਹਨੇਰੇ ਦੇ ਵਿੱਚ ਜਿਹੜੇ ਮਨਮੁਖ ਅਤੇ ਅਗਿਆਨੀ ਲੋਕ ਨੇ ਬੜਾ ਦੁੱਖ ਪਾਉਂਦੇ ਨੇ। ਡੁੱਬੇ ਹਰ ਨਾਮ ਵਿਸਾਰ, ਉਹ ਵਾਹਿਗੁਰੂ ਦੇ ਨਾਮ ਨੂੰ ਵਿਸਾਰ ਕੇ ਪਾਈ ਸੰਸਾਰ ਸਮੁੰਦਰ ਦੇ ਵਿੱਚ ਵੀ ਡੁੱਬ ਗਏ ਹਨ।
ਭਲ ਕੇ ਉਠ ਬਹੁ ਕਰਮ ਕਮਾਵੈ, ਦੂਜੈ ਪਾਏ ਪਿਆਰ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ ਭਾਈ ਜਿਹੜੇ ਮਨਮੁਖ ਲੋਕ ਨੇ, ਭਲ ਕੇ ਉੱਠ, ਭਲ ਕੇ ਦਾ ਅਰਥ ਹੈ ਵੀ ਸਵੇਰੇ ਉੱਠ ਕੇ, ਹੋਰ ਤਾਂ ਬਹੁਤ ਸਾਰੇ ਕਰਮ ਧਰਮ ਕਰਦੇ ਨੇ, ਕੋਈ ਇਸ਼ਨਾਨ ਕਰ ਲਿਆ, ਪੂਜਾ ਪਾਠ ਕਰ ਲਿਆ। ਦੂਜਾ ਪਾਏ ਪਿਆਰ, ਪਰ ਉਹਨਾਂ ਦਾ ਪਿਆਰ ਭਾਈ ਦੂਜੇ ਪਾਸੇ ਹੁੰਦਾ, ਵਾਹਿਗੁਰੂ ਦੇ ਨਾਲ ਪਿਆਰ ਨਹੀਂ, ਅਤੇ ਉਹਨਾਂ ਦਾ ਮਾਇਆ ਦੇ ਨਾਲ, ਧਨ ਦੌਲਤ ਦੇ ਨਾਲ, ਦੁਨੀਆਂ ਦੇ ਨਾਲ, ਦੁਨੀਆਂ ਦੀ ਮਾਨ ਪ੍ਰਤਿਸ਼ਠਾ ਵਡਿਆਈ ਦੇ ਨਾਲ ਪਿਆਰ ਹੁੰਦਾ ਹੈ।
ਸਤਿਗੁਰ ਸੇਵੈ ਆਪਣਾ, ਪਾਉ ਜਲ ਉਤਰੇ ਪਾਰ।
ਧੰਨ ਗੁਰੂ ਅਮਰਦਾਸ ਮਹਾਰਾਜ ਸੱਚੇ ਪਾਤਸ਼ਾਹ ਫਰਮਾਉਂਦੇ ਨੇ ਭਾਈ ਜਿਹੜੇ ਗੁਰਸਿੱਖ ਮਾਈ ਭਾਈ ਅੰਮ੍ਰਿਤ ਵੇਲੇ ਉੱਠ ਕੇ ਆਪਣੇ ਸਤਿਗੁਰੂ ਦੀ ਆ ਕੇ ਸੇਵਾ ਕਰਦੇ ਨੇ, ਪਾਉ ਜਲ ਉਤਰੇ ਪਾਰ, ਉਹ ਇਸ ਭਏਦਾਇਕ ਸੰਸਾਰ ਸਮੁੰਦਰ ਤੋਂ ਪਾਰ ਉਤਰ ਗਏ ਹਨ।
ਨਾਨਕ ਗੁਰਮੁਖ ਸੱਚ ਸਮਾਵਹਿ, ਸੱਚ ਨਾਮ ਉਰ ਤਾਰ।
ਧੰਨ ਗੁਰੂ ਅਮਰਦਾਸ ਮਹਾਰਾਜ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਭਾਈ ਉਹ ਗੁਰਮੁਖ ਸੱਚ ਵਿੱਚ ਸਮਾ ਜਾਂਦੇ ਨੇ। ਕਿਹੜੇ? ਸੱਚ ਨਾਮ ਉਰ ਤਾਰ, ਜਿਨ੍ਹਾਂ ਨੇ ਸੱਚੇ ਨਾਮ ਨੂੰ ਹਿਰਦੇ ਵਿੱਚ ਧਾਰਨ ਕੀਤਾ ਹੁੰਦਾ ਹੈ, ਉਹ ਸਤਿਸ਼੍ਰੀ ਵਾਹਿਗੁਰੂ ਵਿੱਚ ਲੀਨ ਹੋ ਜਾਂਦੇ ਹਨ।
ਪੌੜੀ ਹਰ ਜਲ ਥਲ ਮਹੀ ਅਲ ਭਰਪੂਰ ਦੂਜਾ ਨਾਹੇ ਕੋਏ।
ਹੁਣ ਪੌੜੀ ਵਿੱਚ ਧੰਨ ਗੁਰੂ ਰਾਮਦਾਸ ਮਹਾਰਾਜ ਸੱਚੇ ਪਾਤਸ਼ਾਹ ਪਾਵਨ ਪਵਿੱਤਰ ਸਿੱਖਿਆ ਬਖਸ਼ਿਸ਼ ਕਰਦੇ ਹਨ, ਉਹ ਵਾਹਿਗੁਰੂ ਕਿੱਥੇ ਹੈ? ਹਜ਼ੂਰ ਕਹਿੰਦੇ ਹਰ ਜਲ ਥਲ ਮਹੀ ਅਲ ਭਰਪੂਰ, ਉਹ ਅਕਾਲ ਪੁਰਖ ਵਾਹਿਗੁਰੂ ਜਲਾਂ ਵਿੱਚ, ਥਲਾਂ ਵਿੱਚ, ਮਹੀ ਧਰਤੀ ਵਿੱਚ ਤੇ ਅਲ ਆਕਾਸ਼ ਦੇ ਵਿੱਚ ਵੀ ਪਰਿਪੂਰਨ ਹੋ ਰਿਹਾ ਹੈ। ਦੂਜਾ ਨਾਹੇ ਕੋਏ, ਉਸ ਅਕਾਲ ਪੁਰਖ ਤੋਂ ਬਿਨਾਂ ਭਾਈ ਸਰਵ ਵਿਆਪਕ ਦੂਜਾ ਹੋਰ ਕੋਈ ਵੀ ਨਹੀਂ ਹੈ।
ਹਰ ਆਪ ਬਹਿ ਕਰੇ ਨਿਆਉ ਕੂੜਿਆਰ ਸਭ ਮਾਰ ਕਢੋਏ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਉਹ ਅਕਾਲ ਪੁਰਖ ਵਾਹਿਗੁਰੂ ਆਪ ਸੱਚੇ ਤਖਤ ਤੇ ਬੈਠ ਕੇ ਨਿਆਉ ਕਰਦਾ ਹੈ, ਇਨਸਾਫ਼ ਕਰਦਾ ਹੈ। ਉੱਥੇ ਸੱਚੋ ਹੀ ਸੱਚ ਨਿਬੜੈ, ਚੁਣਵਾ ਕੱਢੇ ਜਜਮਾਲਿਆ, ਕੂੜਿਆਰ ਸਭ ਮਾਰ ਕਢੋਏ। ਜਿੰਨੇ ਵੀ ਕੂੜਿਆਰ ਨੇ, ਝੂਠ ਬੋਲਣ ਵਾਲੇ ਨੇ, ਉਹਨਾਂ ਸਾਰਿਆਂ ਨੂੰ ਮਾਰ ਕੇ ਵਾਹਿਗੁਰੂ ਬਾਹਰ ਕੱਢ ਦਿੰਦਾ ਹੈ, ਕਿਉਂਕਿ ਉੱਥੇ ਜਿਹੜੇ ਸੱਚਿਆਰ ਨੇ, ਸੱਚ ਬੋਲਣ ਵਾਲੇ ਨੇ, ਉਹਨਾਂ ਦਾ ਸਤਿਕਾਰ ਹੁੰਦਾ ਹੈ।
ਸੱਚਿਆਰਾ ਦੇ ਵਡਿਆਈ ਹਰ ਧਰਮ ਨਿਆਉ ਕੀਓਏ।
ਸਾਹਿਬ ਸਤਿਗੁਰੂ ਧੰਨ ਗੁਰੂ ਰਾਮਦਾਸ ਮਹਾਰਾਜ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਭਾਈ ਜਿਹੜੇ ਸੱਚਿਆਰ ਨੇ, ਜਿਨ੍ਹਾਂ ਦੇ ਪੱਲੇ ਸੱਚ ਹੈ, ਮਨ ਸਾਚਾ ਮੁਖ ਸਾਚਾ ਸੋਏ, ਜਿਨ੍ਹਾਂ ਦੀ ਇਹ ਅਵਸਥਾ ਬਣੀ ਹੋਈ ਹੈ, ਉਹਨਾਂ ਨੂੰ ਵਾਹਿਗੁਰੂ ਵਡਿਆਈ ਦਿੰਦੇ। ਹਰ ਧਰਮ ਨਿਆਉ ਕੀਓਏ, ਵੀ ਉਸ ਅਕਾਲ ਪੁਰਖ ਵਾਹਿਗੁਰੂ ਨੇ ਭਾਈ ਧਰਮ ਦਾ ਨਿਆਂ ਕੀਤਾ। ਧਰਮ ਦਾ ਨਿਆਂ ਉਹ ਹੁੰਦਾ ਹੈ ਜਿੱਥੇ ਪਾਣੀ ਦਾ ਪਾਣੀ, ਦੁੱਧ ਦਾ ਦੁੱਧ ਨਿਤਾਰਿਆ ਜਾਵੇ, ਭਾਵ ਕਿਸੇ ਦਾ ਪੱਖਪਾਤ ਨਾ ਕੀਤਾ ਜਾਵੇ, ਕਿਸੇ ਦੇ ਨਾਲ ਲਿਹਾਜ਼ ਨਾ ਕੀਤੀ ਜਾਵੇ, ਕਿਸੇ ਦੇ ਨਾਲ ਵਿਤਕਰਾ ਵੀ ਨਾ ਕੀਤਾ ਜਾਵੇ, ਕਸੂਰਵਾਰ ਨੂੰ ਸਜ਼ਾ ਦਿੱਤੀ ਜਾਵੇ ਅਤੇ ਬੇਕਸੂਰ ਨੂੰ ਸਤਿਕਾਰਿਆ ਜਾਵੇ। ਇਹ ਹੈ ਧਰਮ ਦਾ ਨਿਆਂ। ਹਜ਼ੂਰ ਕਹਿੰਦੇ ਨੇ ਵੀ ਉਸ ਵਾਹਿਗੁਰੂ ਪਰਮੇਸ਼ਰ ਨੇ ਐਸਾ ਧਰਮ ਦਾ ਨਿਆਂ ਕੀਤਾ ਹੈ।
ਸਭ ਹਰ ਕੀ ਕਰੋ ਉਸਤਤ ਜਿਨ ਗਰੀਬ ਅਨਾਥ ਰੱਖ ਲਈ ਓਏ।
ਧੰਨ ਗੁਰੂ ਰਾਮਦਾਸ ਮਹਾਰਾਜ ਸੱਚੇ ਪਾਤਸ਼ਾਹ ਦਾ ਇਹ ਜੋ ਪਵਿੱਤਰ ਪ੍ਰਸੰਗ ਚੱਲ ਰਿਹਾ ਹੈ ਇਸ ਪੌੜੀ ਦੇ ਅੰਦਰ, ਇੱਥੋਂ ਪਤਾ ਲੱਗਦਾ ਹੈ ਧੰਨ ਗੁਰੂ ਅਮਰਦਾਸ ਮਹਾਰਾਜ ਸੱਚੇ ਪਾਤਸ਼ਾਹ ਦੇ ਸਮੇਂ ਆ ਜਿਹੜੇ ਗੋਂਦੇ ਦੇ ਭਤੀਜੇ ਸਨ, ਇਹਨਾਂ ਨੇ ਸਤਿਗੁਰੂ ਮਹਾਰਾਜ ਧੰਨ ਗੁਰੂ ਅਮਰਦਾਸ ਮਹਾਰਾਜ ਦੇ ਪਾਸ, ਅਕਬਰ ਬਾਦਸ਼ਾਹ ਦੇ ਪਾਸ ਜਾ ਕੇ ਵੀ ਫਰਿਆਦ ਕੀਤੀ ਸੀ ਬਈ ਗੁਰੂ ਮਹਾਰਾਜ ਸੱਚੇ ਪਾਤਸ਼ਾਹ ਸਾਡੇ ਪਿੰਡ ਵਿੱਚ ਰਹਿੰਦੇ ਨੇ, ਅਸੀਂ ਪਿੰਡ ਦੇ ਚੌਧਰੀ ਹਾਂ, ਉਹ ਸਾਨੂੰ ਮਾਮਲਾ ਤੱਕ ਵੀ ਨਹੀਂ ਦਿੰਦੇ, ਉਹਨਾਂ ਕੋਲ ਬੇਅੰਤ ਗੁਰਸਿੱਖ ਭੇਟਾ ਪੂਜਾ ਮਾਇਆ ਧਨ ਪਦਾਰਥ ਲਿਆਉਂਦੇ ਨੇ, ਔਰ ਉਹ ਇਕੱਲੇ ਹੀ ਸ਼ਕੀ ਸ਼ਿਕਾਈ ਜਾਂਦੇ ਨੇ, ਨਾ ਗੌਰਮੈਂਟ ਨੂੰ ਟੈਕਸ ਦਿੰਦੇ ਨੇ ਅਤੇ ਨਾ ਹੀ ਸਾਨੂੰ ਮਾਲੀਆ ਦਿੰਦੇ ਨੇ। ਤਾਂ ਉਸ ਵੇਲੇ ਅਕਬਰ ਬਾਦਸ਼ਾਹ ਨੇ ਪਤਾ ਕੀਤਾ ਵੀ ਗੁਰੂ ਮਹਾਰਾਜ ਸੱਚੇ ਪਾਤਸ਼ਾਹ ਤਾਂ ਇੱਕ ਦਿਨ ਦੇ ਲੰਗਰ ਤੋਂ ਵੱਧ ਕੋਈ ਰਸਤ ਵਸਤ ਅੰਗੀਕਾਰ ਹੀ ਨਹੀਂ ਕਰਦੇ ਅਤੇ ਮਾਇਆ ਵੀ ਨਹੀਂ ਪ੍ਰਵਾਨ ਕਰਦੇ, ਬਲਕਿ ਜਦੋਂ ਰਾਤ ਦਾ ਸਮਾਂ ਹੁੰਦਾ ਸਾਰਾ ਲੰਗਰ ਸੰਗਤਾਂ ਨੂੰ ਵਰਤਾ ਕੇ ਬਾਕੀ ਬਚਿਆ ਬਿਆਸ ਦਰਿਆ ਦੇ ਵਿੱਚ ਰੋੜ ਦਿੰਦੇ, ਜੀਵ ਜਨਤਾ ਨੂੰ ਛਕਾ ਦਿੰਦੇ ਅਤੇ ਸੌਣ ਲੱਗਿਆਂ ਪਾਣੀ ਦੇ ਘੜੇ ਵੀ ਮੂਧੇ ਕਰ ਦਿੰਦੇ, ਕੋਈ ਚੀਜ਼ ਆਪਣੇ ਪਾਸ ਨਹੀਂ ਸੀ ਜਮ੍ਹਾਂ ਰੱਖਦੇ। ਮਾਇਆ ਦੀ ਗੱਲ ਇੱਕ ਪਾਸੇ ਰਹੀ, ਰਾਸ਼ਨ ਵੀ ਕੇਵਲ ਇੱਕ ਦਿਨ ਦੇ ਲੰਗਰ ਦਾ ਹੀ ਪ੍ਰਵਾਨ ਕਰਦੇ ਸਨ। ਅਤੇ ਹੁਣ ਜਦੋਂ ਅਕਬਰ ਬਾਦਸ਼ਾਹ ਨੂੰ ਇਸ ਗੱਲ ਦਾ ਪਤਾ ਲੱਗਿਆ ਅਤੇ ਉਹਨਾਂ ਨੇ ਇਹਨਾਂ ਨੂੰ ਫਿਟਕਾਰਾਂ ਪਾਈਆਂ, ਲਾਹਣਤਾਂ ਦਿੱਤੀਆਂ ਅਤੇ ਇਹਨਾਂ ਨੂੰ ਧੱਕੇ ਵੀ ਵੱਜੇ। ਉਸ ਘਟਨਾ ਵੱਲੀ ਇੱਥੇ ਇਸ਼ਾਰਾ ਕੀਤਾ ਜਾਪਦਾ ਹੈ, ਹਰ ਆਪ ਬਹਿ ਕਰੇ ਨਿਆਓ ਕੂੜਿਆਰ ਸਾਹਿਬ ਮਾਰ ਕਢੋਏ। ਉਹ ਝੂਠਿਆਂ ਨੂੰ ਧੱਕੇ ਮਾਰ ਕੇ ਬਾਦਸ਼ਾਹ ਦੀ ਸਭਾ ਦੇ ਵਿੱਚੋਂ ਬਾਹਰ ਕੱਢਿਆ ਗਿਆ ਅਤੇ ਜਿਹੜੇ ਸੱਚਿਆਰ ਨੇ ਉਹਨਾਂ ਨੂੰ ਵਾਹਿਗੁਰੂ ਆਪ ਵਡਿਆਈ ਦਿੰਦਾ ਹੈ ਅਤੇ ਉਸ ਵਾਹਿਗੁਰੂ ਪਰਮੇਸ਼ਰ ਨੇ ਭਾਈ ਆਪ ਹੀ ਇਹ ਧਰਮ ਦਾ ਨਿਆਂ ਕੀਤਾ ਹੈ।
ਜੈਕਾਰ ਕੀਓ ਧਰਮੀਆਂ ਕਾ ਪਾਪੀ ਕੋ ਡੰਡ ਦਿਓ।
ਸਾਹਿਬ ਸਤਿਗੁਰੂ ਧੰਨ ਗੁਰੂ ਰਾਮਦਾਸ ਮਹਾਰਾਜ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਪਿਛਲੀ ਪੰਕਤੀ ਦਾ ਅਰਥ ਹੋਣਾ, ਸਭ ਹਰ ਕੀ ਕਰੋ ਉਸਤਤ ਜਨ ਗਰੀਬ ਅਨਾਥ ਰਾਖ ਲਿਓ। ਧੰਨ ਗੁਰੂ ਰਾਮਦਾਸ ਮਹਾਰਾਜ ਸੱਚੇ ਪਾਤਸ਼ਾਹ ਅਤੇ ਨਿਮਰਤਾ ਨਾਲੇ ਬਚਨ ਕਹਿੰਦੇ ਨੇ, ਬਈ ਤੁਸੀਂ ਸਾਰੇ ਉਸ ਅਕਾਲ ਪੁਰਖ ਵਾਹਿਗੁਰੂ ਦੀ ਉਸਤ ਕਰੋ, ਉਸ ਅਕਾਲ ਪੁਰਖ ਵਾਹਿਗੁਰੂ ਦੀ ਪ੍ਰਸੰਸਾ ਕਰੋ ਜਨ ਗਰੀਬ ਅਨਾਥ ਰਾਖ ਲਿਓ। ਜਿਸ ਨੇ ਇਸ ਗਰੀਬ ਅਤੇ ਅਨਾਥ ਬੇਸਹਾਰਾ ਨੂੰ ਰੱਖ ਲਿਆ ਹੈ। ਧੰਨ ਗੁਰੂ ਰਾਮਦਾਸ ਮਹਾਰਾਜ ਸੱਚੇ ਪਾਤਸ਼ਾਹ ਛੋਟੀ ਉਮਰ ਦੇ ਵਿੱਚ ਹੀ ਸਨ ਜਦੋਂ ਉਹਨਾਂ ਦੇ ਮਾਤਾ ਪਿਤਾ ਵੀ ਚਲਾਣਾ ਕਰ ਗਏ ਸਨ ਅਤੇ ਫਿਰ ਆਪਣੇ ਨਾਨਕੇ ਪਿੰਡ ਬਾਸਰ ਕੇ ਆ ਕੇ ਆਪਣੀ ਨਾਨੀ ਦੇ ਪਾਸ ਰਹੇ। ਧੰਨ ਗੁਰੂ ਅਮਰਦਾਸ ਮਹਾਰਾਜ ਸੱਚੇ ਪਾਤਸ਼ਾਹ ਅਤੇ ਜਦੋਂ ਬਾਸਰ ਕੇ ਗਏ ਅਤੇ ਜਿਹੜੇ ਇਸਦੇ ਨਾਨਕੇ ਪਰਿਵਾਰ ਵਾਲਿਆਂ ਨੇ ਸਤਿਗੁਰੂ ਦੇ ਚਰਨਾਂ ਵਿੱਚ ਬੇਨਤੀ ਕੀਤੀ, ਮਹਾਰਾਜ ਇਹ ਬੱਚਾ ਯਤੀਮ ਹੈ, ਗਰੀਬ ਹੈ, ਕਿਰਪਾ ਕਰੋ, ਤਾਂ ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਧੰਨ ਗੁਰੂ ਰਾਮਦਾਸ ਮਹਾਰਾਜ ਨੂੰ ਗੋਇੰਦਵਾਲ ਸਾਹਿਬ ਲੈ ਆਏ ਅਤੇ ਗੁਰੂ ਰਾਮਦਾਸ ਮਹਾਰਾਜ ਨੇ ਮਨੋ ਤਨੋ ਸਤਿਗੁਰੂ ਦੀ ਸੇਵਾ ਕੀਤੀ ਅਤੇ ਆਖੀਰ ਗੁਰੂ ਘਰ ਦੇ ਦਾਮਾਦ ਵੀ ਬਣ ਗਏ। ਬੀਬੀ ਭਾਨੀ ਜੀ ਦਾ ਰਿਸ਼ਤਾ ਗੁਰੂ ਰਾਮਦਾਸ ਮਹਾਰਾਜ ਦੇ ਨਾਲ ਹੋ ਗਿਆ ਅਤੇ ਇਸੇ ਲਈ ਇਹ ਪਵਿੱਤਰ ਬਚਨ ਆਖ ਰਹੇ ਨੇ ਵੀ ਸਾਰੇ ਵਾਹਿਗੁਰੂ ਦੀ ਉਸਤ ਕਰੋ ਜਿਸ ਨੇ ਇਸ ਗਰੀਬ ਅਤੇ ਅਨਾਥ ਬੇਸਹਾਰਾ ਯਤੀਮ ਨੂੰ ਰੱਖ ਲਿਆ ਹੈ। ਅਤੇ ਨਾਲ ਹੀ ਸਤਿਗੁਰੂ ਕਹਿੰਦੇ ਨੇ ਜੈਕਾਰ ਕੀ ਉਹ ਧਰਮੀਆਂ ਕਾ, ਉਸ ਵਾਹਿਗੁਰੂ ਪਰਮੇਸ਼ਰ ਨੇ ਜਿਹੜੇ ਧਰਮੀ ਸਨ ਗੁਰਸਿੱਖ ਮਾਈ ਭਾਈ ਉਹਨਾਂ ਦਾ ਜੈ ਜੈਕਾਰ ਕੀਤਾ ਹੈ। ਪਾਪੀ ਕੋ ਡੰਡ ਦਿਓ ਏ, ਅਤੇ ਜਿਹੜਾ ਪਾਪੀ ਸੀ ਗੋਂਦੇ ਦਾ ਭਤੀਜਾ ਜਿਹੜਾ ਗੁਰੂ ਘਰ ਦੇ ਖਿਲਾਫ ਉੱਤੇ ਸ਼ਿਕਾਇਤ ਕਰਨ ਵਾਸਤੇ ਗਿਆ ਅਤੇ ਉਹਨੂੰ ਬਾਦਸ਼ਾਹ ਨੇ ਡੰਡ ਵੀ ਦਿੱਤਾ। ਇਹ ਹੈ ਤਾਂ ਵਾਹਿਗੁਰੂ ਪਰਮੇਸ਼ਰ ਹੀ ਆਪ ਵਰਤਦਾ ਹੈ ਨਾ। ਜੇ ਕਿਸੇ ਮਨੁੱਖ ਦੇ ਪਾਸੋਂ ਵੀ ਧਰਮ ਦਾ ਨਿਆਂ ਕਰਵਾਉਂਦਾ, ਵਾਹਿਗੁਰੂ ਆਪ ਹੀ ਵਿੱਚ ਵਰਤ ਕੇ ਕਰਵਾਉਂਦਾ। ਇਸੇ ਲਈ ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਨੇ ਕਿਸੇ ਬਾਦਸ਼ਾਹ ਦੀ ਅਤੇ ਕਿਸੇ ਮਨੁੱਖ ਦੀ ਤਾਰੀਫ ਨਹੀਂ ਕੀਤੀ, ਉਸ ਅਕਾਲ ਪੁਰਖ ਵਾਹਿਗੁਰੂ ਦਾ ਸ਼ੁਕਰਾਨਾ ਕੀਤਾ। ਸਭ ਹਰ ਕੀ ਕਰੋ ਉਸਤਤ, ਭਾਈ ਤੁਸੀਂ ਵਾਹਿਗੁਰੂ ਦੀ ਉਸਤਤ ਕਰੋ ਜਿਹਨੇ ਇਸ ਗਰੀਬ ਅਤੇ ਨਿਮਾਣੇ ਅਨਾਥ ਨੂੰ ਵੀ ਰੱਖ ਲਿਆ ਹੈ, ਧਰਮੀਆਂ ਦਾ ਜੈ ਜੈਕਾਰ ਕੀਤਾ ਹੈ ਅਤੇ ਪਾਪੀ ਨੂੰ ਡੰਡ ਦਿੱਤਾ ਹੈ। ਇਹ ਧੰਨ ਗੁਰੂ ਰਾਮਦਾਸ ਮਹਾਰਾਜ ਸੱਚੇ ਪਾਤਸ਼ਾਹ ਨੇ ਉਸ ਇਤਿਹਾਸਕ ਘਟਨਾ ਵੱਲ ਇਸ਼ਾਰਾ ਕੀਤਾ ਹੈ, ਬਈ ਗੁਰੂ ਘਰ ਦੇ ਨਾਲ ਕਿਸੇ ਨੂੰ ਆਡਾ ਨਹੀਂ ਲਾਉਣਾ ਚਾਹੀਦਾ ਅਤੇ ਜਿਹੜੇ ਗੁਰੂ ਘਰ ਦੇ ਨਾਲ ਵੀ ਆਡਾ ਲਾਉਂਦੇ ਨੇ, ਗੁਰੂ ਦੇ ਨਾਲ ਵੀ ਬਰਾਬਰੀ ਕਰਦੇ ਨੇ ਅਤੇ ਫਿਰ ਉਹਨਾਂ ਨੂੰ ਭਾਈ ਪਰਮੇਸ਼ਰ ਵੱਲੋਂ ਡੰਡ ਹੀ ਮਿਲਦਾ ਹੈ। ਇਸ ਲਈ ਸਾਨੂੰ ਇਹਨਾਂ ਕੰਮਾਂ ਤੋਂ ਹਮੇਸ਼ਾ ਲਈ ਬਚ ਕੇ ਹੀ ਰਹਿਣਾ ਚਾਹੀਦਾ ਹੈ। ਇਹ ਐਸੀ ਪਾਵਨ ਪਵਿੱਤਰ ਸਿੱਖਿਆ ਸਤਿਗੁਰੂ ਨੇ ਬਖਸ਼ੀ ਹੈ, ਆਪਾਂ ਸੁਣਿਆ, ਇਹਨੂੰ ਮਨ ਦੇ ਵਿੱਚ ਵਸਾਈਏ, ਇਹਦੇ ਨਾਲ ਸਾਡੇ ਜੀਵਨ ਦੀ ਸਫਲਤਾ ਹੋਵੇਗੀ। ਸਭ ਸੰਗਤਾਂ ਦਾ ਹਾਰਦਿਕ ਧੰਨਵਾਦ, ਹੋਈਆਂ ਭੁੱਲਾਂ ਚੁੱਕਾਂ ਲਈ ਖਿਮਾ ਕਰਨਾ।
ਸਭ ਹਰ ਕੀ ਕਰਹੁ ਉਸਤਤ ਜਿਨ ਗਰੀਬ ਅਨਾਥ ਰਾਖ ਲਿਓਏ। ਜੈਕਾਰ ਕੀਓ ਧਰਮੀਆਂ ਕਾ, ਪਾਪੀ ਕੋ ਡੰਡ ਦਿਓਏ।
ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।